ਇਹਨਾਂ ਨੇ ਸਿੱਧੀਆਂ ਰਿੱਧੀਆਂ ਪਾ ਲਈਆਂ, ਇਹ ਤੇ ਇਸੇ ਤਰ੍ਹਾਂ ਅਸਮਾਨ ਦੇ ਉੱਤੇ ਉੱਡਣ ਲੱਗ ਪਿਆ, ਇਸੇ ਤਰ੍ਹਾਂ ਤਾਰੇ ਤੋੜ ਕੇ ਇਸੇ ਤਰ੍ਹਾਂ ਭੰਗਰਨਾਥ ਨੇ ਲਿਆਂਦੇ। ਤੇ ਸਤਿ ਸੰਗਤ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਆਪ ਗਏ ਨਾ ਸਿੱਧਾ ਕੋਲ, ਤਾਂ ਗਏ ਕਿ ਇਹਨਾਂ ਨੇ ਜੋ ਵੀ ਕਰ ਰਹੇ ਆਪਣਾ ਪੁੱਠਾ ਹੀ ਦਿਮਾਗ ਇਹਨਾਂ ਦਾ ਵਰਤ ਰਿਹਾ, ਕਿਉਂਕਿ ਕਬੀਰ ਜੀ ਵੀ ਕਹਿੰਦੇ ਰਿੱਧੀਆਂ ਸਿੱਧੀਆਂ ਜਿਹਦੇ ਕੋਲ ਆ ਜਾਣ ਉਹ ਫਿਰ ਉੱਥੇ ਰਹਿ ਜਾਂਦਾ। ਕਬੀਰ ਜੀ ਕਹਿੰਦੇ, ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਮੀਤ ਚੱਲ ਥੇ ਹਰ ਮਿਲਨ ਕਾ ਬੀਚੇ ਅਟਕੇ ਉਚੀਤ। ਕਬੀਰ ਜੀ ਕਹਿੰਦੇ ਵੀ ਸਿੱਖ ਸਕੇ ਬਹੁਤੇ ਬਣਾ ਲੈ, ਮਾੜੀ ਜੀ ਸ਼ਕਤੀ ਆ ਗਈ, ਮੂੰਹ ਦਾ ਬਚਨ ਸੱਚਾ ਹੋਣ ਲੱਗ ਪਿਆ, ਗੁਰੂ ਅੱਗੇ ਅਰਦਾਸ ਕੀਤੀ ਸੱਚੀ ਹੋਣ ਲੱਗ ਪਈ, ਉਹ ਸਮਝ ਲੱਗ ਪਈ ਕਿ ਇਹਨੇ ਮਨ ਨੂੰ ਸ਼ਾਂਤੀ ਆਉਣ ਲੱਗ ਪਈ ਤੁਹਾਡੇ ਦਰਸ਼ਨ ਮੇਲੇ ਕਰਕੇ। ਤੇ ਸਾਧ ਸੰਗਤ ਜੀ ਉਸੇ ਤਰ੍ਹਾਂ ਚੇਲੇ ਬਣਾਉਣੇ ਸ਼ੁਰੂ ਕਰ ਦਿੱਤੇ, ਚੇਲੇ ਮੁੰਨਣੇ ਸ਼ੁਰੂ ਕਰ ਦਿੱਤੇ। ਕਬੀਰ ਚਾਲੇ ਥੇ ਆ ਮਿਲਣੇ ਕੋ, ਚਾਹੇ ਇਹ ਸਿੱਖ ਸਾਖਾ ਬਹੁਤ ਕੇਸੋ, ਕੇਸੋ ਪਰਮਾਤਮਾ ਨੂੰ ਕਿਹਾ ਜਾਂਦਾ, ਪਰਮਾਤਮਾ ਕੇਸਵ ਹੈ, ਉਹ ਆ ਜਿਹੜਾ ਸਰੂਪ ਹੈ ਨਾ ਪਰਮਾਤਮਾ ਦਾ ਆਪਣਾ ਸਰੂਪ ਹੈ, ਰੱਬ ਨੇ ਸਾਥੋਂ ਕੁਝ ਵੀ ਲਗਾ ਕੇ ਨਹੀਂ ਰੱਖਿਆ, ਇਹ ਬਦਕਿਸਮਤੀ ਸਾਡੀ ਆਪਣੀ ਕਿ ਅਸੀਂ ਇਹ ਸਰੂਪ ਉਹਦਾ ਭੰਨ ਰਹੇ ਹਾਂ, ਅਸੀਂ ਸਾਬਤ ਸੂਰਤ ਰੱਬ ਦੀ ਭੰਨ ਰਹੇ ਹਾਂ। ਮੱਕੇ ਦੇ ਜਦੋਂ ਗੁਰੂ ਨਾਨਕ ਸਾਹਿਬ ਨਾਲ ਬਚਨ ਹੋਏ ਕਾਜੀ ਰੁਕਨ ਦੀਨ ਦੇ, ਉਹਨੇ ਇਹ ਗੱਲ ਕਹੀ ਸੀ, ਉਸਨੇ ਇਹ ਗੱਲ ਕਹੀ ਸੀ, ਕਹਿੰਦਾ ਹੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ, ਆਹ ਅਸੀਂ ਲੱਭਾਂ ਕੱਟਦੇ ਹਾਂ, ਅਸੀਂ ਸੁਣਤ ਕਰਦੇ ਹਾਂ, ਇਹ ਸਾਡਾ ਧਰਮ ਚੰਗਾ ਹੈ ਤਾਂ ਕਿ ਹਿੰਦੂਆਂ ਦਾ ਧਰਮ ਚੰਗਾ ਹੈ। ਮਹਾਰਾਜ ਦੇ ਪਹਿਲੋਂ ਕਹਿਤਾ ਸੋ ਬੰਬਲਾ ਬਾਜੋ, ਦੋਨੋਂ ਰੋਈ, ਦੋਨੋਂ ਰੋਂਦੇ ਅਮਲਾਂ ਤੋਂ ਬਿਨਾਂ। ਉੱਥੇ ਮਹਾਰਾਜ ਨੇ ਕਿਹਾ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੈ ਕਾਫਿਰ ਕੁੱਤਾ ਸ਼ੈਤਾਨ। ਉਹਨੇ ਉਸ ਵਕਤ ਮੁਸਲਮਾਨਾਂ ਨੂੰ ਇਹ ਗੱਲ ਕਹੀ ਸੀ, ਕਹਿੰਦੇ ਤੁਸੀਂ ਸਾਬਤ ਸੂਰਤ ਰੱਬ ਦੀ ਭੰਨ ਦਿੱਤੀ। ਅੱਗੇ ਜਾ ਕੇ ਗੁਰੂ ਦਸਮ ਪਾਤਸ਼ਾਹ ਇੱਥੇ ਦੱਸਣਗੇ ਕਿ ਜਿੱਦਾਂ ਸਾਧ ਸੰਗਤ ਜੀ ਮੁਹੰਮਦ ਆਇਆ, ਮੁਹੰਮਦ ਸਾਹਿਬ ਨੇ ਜਿੱਦਾਂ ਪੰਥ ਚਲਾਇਆ, ਇਹਦੇ ਬਾਰੇ ਵੀ ਦੱਸਣਗੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਦਸਮ ਪਾਤਸ਼ਾਹ ਸਾਰਿਆਂ ਦਾ ਖੁਲਾਸਾ ਕਰੀ ਜਾ ਰਿਹਾ, ਜਿਸ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਦਸਮ ਪਾਤਸ਼ਾਹ ਨੇ ਬਚਨ ਕੀਤੇ ਹਨ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਸਿੱਧਾਂ ਨੇ ਇਸੇ ਤਰ੍ਹਾਂ ਤਿੰਨ ਧੀ ਪਰਮ ਪੁਰਖ ਨੇ ਪਾਏ, ਉਹ ਜਿਹੜੇ ਸਿੱਧ ਸਨ ਉਹਨਾਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਹਾਸਲ ਕਰਕੇ ਨੌ ਨਿੱਧੀਆਂ ਅਠਾਰਾਂ ਸਿੱਧੀਆਂ, ਤੇ ਗੁਰੂ ਸਾਹਿਬ ਦੀ ਗੁਰਬਾਣੀ ਚ ਕਥਨ ਆਉਂਦਾ ਨੌ ਨਿੱਧੀ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦਾ ਸਦਾ ਵਸਾਏ, ਜਿਹੜਾ ਹਰੀ ਦੇ ਨਾਮ ਨੂੰ ਹਿਰਦੇ ਸਦਾ ਵਸਾਉਂਦਾ ਉਹ ਨੌ ਨਿੱਧੀਆਂ ਅਠਾਰਾਂ ਸਿੱਧੀਆਂ ਅੱਗੇ ਪਿੱਛੇ ਤੁਰੀਆਂ ਫਿਰਦੇ ਉਸ ਗੁਰਮੁਖ ਪਿਆਰੇ ਦੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਇੱਕ ਵਾਰੀ ਫੈਡਰੇਸ਼ਨ ਦੇ ਸਾਧ ਸੰਗਤ ਜੀ ਬੜਾ ਵੱਡਾ ਅਜਲਾਸ ਸੱਦਿਆ, ਅਜਲਾਸ ਗੁਰੂ ਰਾਮਦਾਸ ਲੰਗਰ ਦੇ ਉੱਤੇ ਉਤਲੀ ਛੱਤ ਦੇ ਉੱਤੇ ਸੱਦਿਆ, ਉੱਥੇ ਉਹਨੇ ਸੰਤਾਂ ਨੇ ਬਚਨ ਕੀਤਾ। ਮਹਾਂਪੁਰ ਕਹਿੰਦੇ ਆ ਨੌਜਵਾਨੋ ਤੁਸੀਂ BA ਕਿਸੇ ਨੇ ਕੀਤੀ, ਕਿਸੇ ਨੇ MA ਕੀਤੀ ਹੈ, ਕਿਸੇ ਨੇ 14 ਸਾਲ ਗਾਲੇ, ਕਿਸੇ ਨੇ 16 ਸਾਲ ਗਾਲੇ, ਤੁਹਾਨੂੰ ਤੇ ਕਹਿੰਦੇ ਵੀ ਜਿਹੜੀ ਗੱਲ ਇੱਕ ਹੈ ਵੀ 14 ਸਾਲ ਗਾਲਣ ਦੇ ਨਾਲ ਤੇ 16 ਸਾਲ ਗਾਲਣ ਦੇ ਨਾਲ ਕੀ ਮਿਲੇਗਾ, ਤਨਖਾਹ ਵੱਧ ਤੋਂ ਵੱਧ 10,000 ਮਿਲ ਜੂਗੀ ਮਹੀਨੇ ਦੀ ਤਨਖਾਹ 10,000 ਮਿਲ ਜੂਗੀ, ਪਰ ਉਸ ਪਰਮਾਤਮਾ ਵੱਲੋਂ ਤੇ ਰਹਿ ਗਏ ਨਾ, ਦੁਨੀਆਦਾਰੀ ਦੀ ਵਿਦਿਆ ਪੜੀ ਨਾ, ਤੇ ਕਹਿੰਦੇ 5 ਸਾਲ ਪਰਮਾਤਮਾ ਦਾ ਨਾਂ ਲੈ ਕੇ ਜਪਜੀ ਸਾਹਿਬ ਦਾ ਅਭਿਆਸ ਕਰਕੇ ਗੁਰੂ ਸਾਹਿਬ ਮਹਾਤਮਾ ਬਣਾ ਦੇਵੇ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇ ਉਹਦੇ ਤੇ, ਤੇ ਕਹਿੰਦੇ ਇੱਕ ਵਾਰੀ ਲੱਖ ਲੱਖ ਰੁਪਈਆ ਆ ਜਾਂਦਾ, ਕਹਿੰਦੇ ਜਦੋਂ ਮਰਜ਼ੀ ਫੁਰਨਾ ਕਰੋ ਸਾਰੇ ਫੁਰਨੇ ਪੂਰੇ ਹੋ ਜਾਂਦੇ, ਕਹਿੰਦੇ ਉਹ ਵਿਦਿਆ ਚੰਗੀ ਕਿ ਵਿਦਿਆ ਚੰਗੀ। ਮਹਾਂਪੁਰਖਾਂ ਨੇ ਅਧਿਆਤਮਕ ਵਿਦਿਆ ਨੂੰ ਵੀ ਜ਼ੋਰ ਦਿੱਤਾ, ਦੁਨੀਆਦਾਰੀ ਦੀ ਵਿਦਿਆ ਵੀ ਪੜ੍ਹਨੀ ਚਾਹੀਦੀ ਕਹਿੰਦੇ, ਪਰ ਅਧਿਆਤਮਕ ਵਿਦਿਆ ਜ਼ਰੂਰੀ ਹੈ। ਪਹਿਲਾ ਮੁੱਢ ਕੀ ਹੈ ਇਹ ਅਧਿਆਤਮਕ ਵਿਦਿਆ ਦਾ, ਪਹਿਲਾ ਮੁੱਢ ਕੀ ਗੁਰੂ ਦਾ, ਗੁਰਬਾਣੀ ਦਾ, ਜਿਹਨੇ ਸਾਨੂੰ ਸੋਝੀ ਦੇਣੀ ਹੈ। ਗੁਰੂ ਦਾ ਅਰਥ ਕੀ ਹੈ, ਗੋ ਨਾਮ ਇੰਦਰੀਆਂ ਦਾ, ਰੂਹ ਨਾਮ ਪ੍ਰਕਾਸ਼ਕ ਦਾ, ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਦਾ, ਗੋ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਉਹਨੂੰ ਕਹੀਏ ਗੁਰੂ। ਗੋ ਗਿਰ ਨਾਮ ਧਾਤੂ ਤੋਂ ਬਣਿਆ, ਗੁਰ ਗੌਰ ਭਾਰੀ ਹੈ, ਸਭ ਤੋਂ ਭਾਰੀ ਹੈ ਗੁਰੂ ਜਿਹੜਾ ਅਕਾਲ ਪੁਰਖ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਭਾਈ, ਮਹਾਰੇ ਕਹਿੰਦੇ ਇਹਨਾਂ ਲੋਕਾਂ ਨੇ ਵੀ ਸਿੱਧਾਂ ਨੇ ਉਸ ਪਰਮਾਤਮਾ ਨੂੰ ਨਾ ਪਾਇਆ। ਗੁਰੂ ਨਾਨਕ ਸਾਹਿਬ ਦਾ ਸਿੱਧ ਗੋਸ਼ਟ ਪੜ੍ਹ ਕੇ ਵੇਖ ਲਓ, ਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਸਾਧ ਸੰਗਤ ਜੀ ਉਹਨਾਂ ਨੇ ਵਿਚਾਰਾਂ ਕੀਤੀਆਂ, ਬੜੇ ਸਵਾਲ ਕੀਤੇ, ਸਾਰਿਆਂ ਸਵਾਲਾਂ ਦੇ ਜਵਾਬ ਗੁਰੂ ਨਾਨਕ ਸਾਹਿਬ ਨੇ ਦਿੱਤੇ। ਅਚਲ ਬਟਾਲੇ ਆਏ, ਉੱਥੇ ਸ਼ਿਵਰਾਤਰੀ ਦੇ ਮੇਲੇ ਤੇ ਸਾਧ ਸੰਗਤ ਜੀ ਆਏ, ਆਣ ਕੇ ਉੱਥੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੂੰ ਆਖਿਆ ਤੁਸੀਂ ਵੀ ਆਓ, ਮਹਾਰਾਜ ਜੀ ਸਿੱਧੇ ਤੁਸੀਂ ਚਲੋ ਅਸੀਂ ਆਉਂਦੇ ਹਾਂ, ਅਸੀਂ ਆਪਣੇ ਪਿੰਡ ਹੋ ਗਏ ਕਰਤਾਰਪੁਰੋਂ ਸਤਿਗੁਰੂ ਹੋ ਕੇ ਵਾਪਸ ਆਏ, ਸ੍ਰੀ ਚੰਦ ਤੇ ਲਕਸ਼ਮੀ ਦਾਸ ਨੂੰ ਨਾਲ ਲੈ ਕੇ ਆਏ, ਤੇ ਉੱਥੇ ਕਹਿੰਦੇ ਆ ਕਿਹੜੀ ਜ਼ਿਲ੍ਹੇ ਚ ਫਸ ਗਏ ਜੋ ਸਿੱਧ ਕਹਿੰਦੇ, ਗੁਰੂ ਨਾਨਕ ਸਾਹਿਬ ਨੂੰ ਸਿੱਧ ਕਹਿੰਦੇ ਆ ਕਿਹੜੀ ਜ਼ਿਲ੍ਹੇ ਚ ਫਸ ਗਏ ਜੋ ਮਹਾਰਾਜ, ਏਡਾ ਵੱਡਾ ਤੁਹਾਡਾ ਇਕਬਾਲ, ਏਡਾ ਸਾਨੂੰ ਤੁਸੀਂ ਜਿੱਤੇ, ਅਸੀਂ ਜਿੱਤ ਨਹੀਂ ਸਕੇ, ਤੁਹਾਨੂੰ ਇਹ ਹਾਰ ਗਏ, ਤੇ ਤੁਸੀਂ ਏਡੀ ਵੱਡੀ ਬਖਸ਼ਿਸ਼ ਹੈ ਤੁਹਾਡੇ ਤੇ, ਤੁਸੀਂ ਪਰਮਾਤਮਾ ਦੇ ਪੁੱਤਰ ਜੋ, ਪਰ ਆਹ ਕੀ ਬੱਚਿਆਂ ਨੂੰ ਇਹ ਗ੍ਰਿਸ਼ਤ ਵਿੱਚ ਫਸ ਗਏ, ਚਿੱਕੜ ਚ ਫਸ ਗਏ ਤੁਸੀਂ। ਮਹਾਰਾਜ ਕਹਿੰਦੇ ਸਿੱਧੋ ਕਹਿੰਦੇ ਜਦੋਂ ਭੁੱਖ ਲੱਗਦੀ ਉਦੋਂ ਸਦਾ ਕਿਹਦੇ ਅੱਗੇ ਜਾਇਆ ਕਰਦੇ ਜੋ? ਕਹਿੰਦੇ ਜੀ ਗ੍ਰਿਸ਼ਤੀਆਂ ਦੇ। ਤੇ ਫਿਰ ਕਹਿੰਦੇ ਗ੍ਰਿਸ਼ਤੀ ਤੁਹਾਨੂੰ ਰੋਟੀ ਦੇਣ ਵਾਲੇ ਤੁਹਾਡੇ ਮੂੰਹ ਚ ਅੰਨ ਪਾਉਣ ਵਾਲੇ ਉਹਨਾਂ ਦੀ ਤੁਸੀਂ ਨਿੰਦਿਆ ਕਰਦੇ ਜੋ? ਕਹਿੰਦਾ ਔਰਤ, ਉਹਨਾਂ ਨੇ ਕਿਹਾ ਸਿੱਧਾ ਨੇ, ਕਹਿੰਦੇ ਔਰਤ ਜਲਣ ਹੈ। ਔਰਤ ਜਿਹੜੀ ਹੈ, ਔਰਤ ਇੱਕ ਬਹੁਤ ਵੱਡਾ ਪਾਪ, ਇਹਦੇ ਨਾਲ ਜ਼ਬਾਨ ਸਾਂਝੀ ਨਹੀਂ ਕਰਨੀ ਚਾਹੀਦੀ, ਇਹ ਨਰਕਾਂ ਨੂੰ ਲੈ ਕੇ ਜਾਂਦੀ ਹੈ ਸਿੱਧੀ। ਤੇ ਕਹਿੰਦੇ ਭਾਈ ਜਦੋਂ ਭੁੱਖ ਲੱਗਦੀ ਉਦੋਂ ਜਾਂਦੇ ਕਿਹਦੇ ਕੋਲ? ਤੇ ਕਹਿੰਦੇ ਜੀ ਇਹਨਾਂ ਕੋਲ। ਫਿਰ ਕਹਿੰਦੇ ਵੀ ਇਹ ਧਰਮ ਚੰਗਾ ਹੋਇਆ ਕਿ ਮਾੜਾ ਹੋਇਆ? ਕਹਿੰਦੇ ਅਸੀਂ ਸਾਰਿਆਂ ਧਰਮਾਂ ਨਾਲੋਂ ਸ੍ਰੇਸ਼ਟ ਧਰਮ ਗ੍ਰਿਸ਼ਟ ਧਰਮ ਨੂੰ ਪ੍ਰਧਾਨਤਾ ਦਿੱਤੀ ਹੈ। ਤੇ ਗ੍ਰਿਸ਼ ਧਰਮ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਦੱਸਿਆ। ਤੇ ਮਹਾਰਾਜ ਕਹਿੰਦੇ ਹਨ ਵੀ ਆਪਣਾ ਘਰ ਛੱਡ ਕੇ, ਆਪਣੀ ਇਸਤਰੀ ਛੱਡ ਕੇ ਤੇ ਪਰਾਈਆਂ ਇਸਤਰੀਆਂ ਮੂੰਹ ਲਾ ਲੈਂਦੇ। ਜਦੋਂ ਜਾਂਦੇ ਦੂਜੇ ਦੇ ਦਰਬਾਰ ਤੇ ਪਰਾਈ ਇਸਤਰੀ ਸਾਹਮਣੇ ਦੂਜੇ ਦਾ ਰੂਪ ਦੇਦਾ, ਉਹਦੇ ਵੱਲ ਤੁਸੀਂ ਮਤਲਬ ਧਿਆਨ ਬਿਰਤੀ ਲਾ ਲੈਂਦੇ, ਤੁਹਾਡੀ ਬਿਰਤੀ ਉਖੜ ਜਾਂਦੀ ਹੈ। ਕਾਹਦੇ ਸਿੱਧ ਜੋ ਤੁਸੀਂ ਕਹਿੰਦੇ? ਸਿੱਧ ਤੇ ਉਹ ਆ ਗੁਰਬਾਣੀ ਚ ਆਉਂਦਾ, ਗੁਰ ਪ੍ਰਸਾਦੀ ਜਿੰਨਾ ਲੋੜ ਲੱਗ ਗਈ ਤਿੰਨੀ ਵਿੱਚ ਮਾਇਆ ਪਾਇਆ। ਮਾਇਆ ਕਿਹੜੀ? ਗ੍ਰਿਸ਼ਤ। ਮਾਰੇ ਗਿਰੀ ਮੈਂ ਹਰ ਜਨ ਉਦਾਸੀ, ਗ੍ਰਿਸ਼ਤ ਦੇ ਵਿੱਚ ਰਹਿੰਦਾ ਵੀ ਗੁਰੂ ਦਾ ਜਨ ਜਿਹੜਾ ਉਦਾਸ ਰਹਿੰਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਾਧ ਸੰਗਤ ਇਹਨਾਂ ਦੇ ਪਖੰਡਾਂ ਦਾ ਖੰਡਨ ਕੀਤਾ, ਇਹਨਾਂ ਨੂੰ ਸਾਧ ਸੰਗਤ ਮਾਰੇ ਨੇ ਰਸਤਾ ਸਿੱਧਾ ਦਿੱਤਾ ਹੈ। ਫਿਰ ਭਾਈ ਗੁਰਦਾਸ ਜੀ ਨੇ ਕਿਹਾ, ਸਿੱਧ ਬੋਲੋ ਸ਼ੁੱਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਸਾਹਿਬ ਜੀ, ਸ਼ਬਦ ਜਿੱਤੀ ਸਿੱਧ ਮੰਡਲੀ, ਕੀ ਤੋਂ ਸਿਆਪਣਾ ਪੰਥ ਨਿਰਾਲਾ, ਨਿਰਾਲਾ ਪੰਥ ਗੁਰੂ ਨਾਨਕ ਸਾਹਿਬ ਨੇ ਕਿਹਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸਿੱਖ ਕੌਮ ਇੱਕ ਵੱਖਰੀ ਕੌਮ ਹੈ। ਜਿਹੜਾ ਅੱਜ ਕੱਲ੍ਹ ਹਿੰਦੁਸਤਾਨ ਵਾਲੇ ਲਿਖਦੇ ਨਹੀਂ ਨਾ, ਗੁਰੂ ਨਾਨਕ ਸਾਹਿਬ ਨੇ ਪਹਿਲਾਂ ਕਹਿ ਦਿੱਤਾ ਕੀ ਤੋਂ ਸਾਪਣਾ ਪੰਥ ਨਿਰਾਲਾ। ਭਾਈ ਗੁਰਦਾਸ ਜੀ ਨੇ ਕਿਹਾ, ਗੁਰੂ ਨਾਨਕ ਸਾਹਿਬ ਨੂੰ ਕਿਹਾ, ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨੂੰ ਕਿਹਾ ਮੇਰਾ ਨਿਰਾਲਾ ਪੰਥ ਹੈ ਸਿੱਖ ਪੰਥ। ਤੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਉਹਨਾਂ ਨੇ ਜਿਹੜੇ ਸਿੱਧ ਘੱਲੇ ਸਨ ਉਹ ਵੀ ਪਰਮ ਪੁਰਖ ਪਰਮਾਤਮਾ ਨੂੰ। ਪੁਰਖ ਦਾ ਮਤਲਬ ਕੀ ਹੁੰਦਾ? ਪੂ ਦਾ ਮਤਲਬ ਹੁੰਦਾ ਨਰਕ, ਰੱਖ ਦਾ ਮਤਲਬ ਹੁੰਦਾ ਰੱਖਿਆ ਕਰਨ ਵਾਲਾ, ਜਿਹੜਾ ਕੁੰਡੀ ਨਰਕਾਂ ਤੋਂ ਜਿਹੜਾ ਰੱਖਿਆ ਕਰਦਾ ਉਹਨੂੰ ਕਹੀਏ ਪੁਰਖ। ਪੁਰਖ ਪਰਮਾਤਮਾ, ਪਰਮਾਤਮਾ ਕਾਲ ਪੁਰਖ ਵਾਹਿਗੁਰੂ, ਉਹ ਜਿਹੜਾ ਪੁਰਖ ਹੋਇਆ ਉਹਨੂੰ ਵੀ ਰਹਿ ਗਿਆ ਉਹਦੇ ਤੋਂ।
ਜੇ ਕੋ ਹੋਤ ਭਇਓ ਜਗ ਸਿਆਣਾ,
ਜੇ ਕੋਈ ਜੱਗ ਦੇ ਵਿੱਚ ਸਿਆਣਾ ਹੋ ਗਿਆ ਨਾ, ਵੇਦ ਸ਼ਾਸਤਰ ਪੜ੍ਹ ਕੇ, ਸਿਮਰਨੀਆਂ ਪੜ੍ਹ ਕੇ, ਆਪਣੇ ਆਪ ਨੂੰ ਸਾਧ ਸੰਗਤ ਜੀ ਵਿਦਵਤਾ ਦਾ ਬੜਾ ਤਕੜਾ ਆਲਮ ਫਾਜ਼ਿਲ ਸਮਝਣ ਵਾਲਾ, ਜੇ ਕੋਈ ਬੜਾ ਸਿਆਣਾ ਹੋ ਗਿਆ ਤਾਂ
ਤਿੰਨ ਆਪਣਾ ਪੰਥ ਚਲਾਣਾ।
ਉਹਨਾਂ ਸਾਰਿਆਂ ਨੇ ਆਪਣਾ ਆਪਣੇ ਪੰਥ ਚਲਾਇਆ, ਹਰ ਇੱਕ ਨੇ ਆਪਣਾ ਪੰਥ ਚਲਾਇਆ। ਘੋਰੀਏ ਆ ਘੋਰੀਏ ਕਹਿੰਦੇ ਉਹਨੂੰ, ਉਹ ਗਾਂਧੀ ਖਾਂਦੇ ਮੂੰਹ ਦੇ, ਉਹ ਤੇ ਦਾਤਣ ਵੀ ਨਹੀਂ ਕਰਦੇ, ਨਾ ਦਾਤਣ ਕਰਦੇ ਆ। ਇਸੇ ਤਰ੍ਹਾਂ ਸਾਧ ਸੰਗਤ ਨਹਾਉਂਦੇ ਵੀ ਨਹੀਂ ਉਹ, ਤੇ ਇਹ ਇਹੋ ਜਿਹੀ ਹਾਲਤ ਉਹਨਾਂ ਦੀ। ਉਹ ਆਪਣਾ ਆਪਣਾ ਪੰਥ, ਜਿਹਨੂੰ ਜਿਹਨੂੰ ਜਿੱਦਾਂ ਜਿੱਦਾਂ ਦੀ ਦਿਮਾਗ ਲੱਗੀ, ਚੱਲ ਸੁਸਤੀ ਪਈ ਆ, ਨਹਾਉਣਾ ਕੀ ਆ, ਚੱਲ ਇੱਦਾਂ ਦਾ ਪੰਥ ਚਲਾ ਲੈਂਦੇ ਆਪਾਂ, ਆਪਣਾ ਪੰਥ ਚੱਲ ਗਿਆ। ਸੋ ਕਹਿਣ ਦਾ ਭਾਵ ਇਹ ਆ ਕਿ ਹਰ ਇੱਕ ਨੇ ਮਾਰੇ, ਕਹਿੰਦੇ ਜੋ ਜੋ ਜਿਹੜਾ ਜਿਹੜਾ ਆਪਣੇ ਆਪ ਨੂੰ ਜਿੱਦਾਂ ਦਾ ਵੀ ਸਹਿਣਾ, ਜਿੱਦਾਂ ਦੀ ਬਿਰਤੀ ਹੋ ਗਈ, ਉਦਾਂ ਦਾ ਹੀ ਸਮਝ ਲਿਆ ਤੇ ਆਪਣਾ ਆਪਣਾ ਪੰਥ ਚਲਾ ਲਿਆ ਲੋਕਾਂ ਨੇ।
ਪਰਮ ਪੁਰਖ ਕਿਨਹੂ ਨਹਿ ਪਾਇਓ,
ਇਹਨਾਂ ਜੋ ਕਿਸੇ ਨੇ ਵੀ ਰੱਬ ਨੂੰ ਪਾਉਣਾ ਨਾ ਕੀਤਾ, ਪਰਮਾਤਮਾ ਨੂੰ ਨਾ ਪਾਉਣਾ ਕੀਤਾ।
ਵੈਰਵਾਦ ਅਹੰਕਾਰ ਵਧਾਇਓ,
ਇਹ ਕੀ ਹੋਇਆ? ਵੈਰਵਾਦ ਕਰਨ ਲੱਗ ਪਏ ਹੁਣ ਪੰਡਿਤ ਲੋਕ, ਵੇਦਾਂ ਸ਼ਸਤਰਾਂ ਨੂੰ ਪੜ੍ਹ ਕੇ, ਮੁਸਲਮਾਨ ਲੋਕ ਕੁਰਾਣਾ ਪੁਰਾਣਾ ਨੂੰ ਪੜ੍ਹ ਕੇ, ਅੰਜੀਰ ਨੂੰ ਪੜ੍ਹ ਕੇ, ਈਸਾਈ ਆਪਣੀ ਅੰਜੀਰ ਨੂੰ ਪੜ੍ਹ ਕੇ, ਆਪਣੇ ਇਸੇ ਤਰ੍ਹਾਂ ਬਾਈਬਲ ਨੂੰ ਪੜ੍ਹ ਕੇ, ਇਹ ਸਾਰੇ ਇਹਨਾਂ ਦੀ ਗੱਲ ਘੱਟ ਸੀ, ਮੁਸਲਮਾਨਾਂ ਦੇ ਖਹਿ ਖਹਿ ਮਰਦੇ ਬਾਹਮਣ ਮਰਾਣੇ। ਭਾਈ ਗੁਰਦਾਸ ਜੀ ਕਹਿੰਦੇ ਖਹਿ ਖਹਿ ਕੇ ਮਰਨ ਲੱਗੇ ਇੱਕ ਦੂਜੇ ਨੂੰ। ਹਰ ਇੱਕ ਨੇ ਆਪਣੇ ਆਪਣੇ ਧਰਮ ਦੀ ਵੱਡੀ ਕਰਨ ਦੀ ਯਤਨ ਕੀਤਾ, ਕਿ ਉਹ ਕਹਿੰਦਾ ਮੇਰਾ ਧਰਮ ਵੱਡਾ ਹੈ, ਮੇਰਾ ਧਰਮ ਵੱਡਾ ਹੈ, ਵੈਰ ਵਿਰੋਧਾਂ ਦੇ ਵਿੱਚ ਪੈ ਗਏ। ਤੇ ਇਸੇ ਤਰ੍ਹਾਂ ਹੀ ਉਹਨਾਂ ਦੇ ਝਗੜਿਆਂ ਵਾਦਾਂ ਦੇ ਵਿੱਚ ਜ਼ਿੰਦਗੀ ਬਤੀਤ ਹੋ ਗਈ।
ਪੇੜ ਪਾਪ ਆਪਣ ਤੇ ਜਲੈ,
ਪੇੜ ਪਾਪ ਆਪਣ ਤੇ ਜਲੈ। ਪੇੜ ਪਾਤ ਦਾ ਮਤਲਬ ਆ ਦਰਖਤ, ਪੇੜ ਦਰਖਤ ਨੂੰ ਕਹਿੰਦੇ, ਪਾਤ ਪੱਤੇ, ਦਰਖਤ ਦੇ ਜਿਹੜੇ ਪੱਤੇ ਆ ਉਹ ਆਪਣੇ ਆਪ ਹੀ ਜਲਦੇ ਹਨ ਜਦੋਂ ਸੁੱਕ ਜਾਣ, ਤੇ ਉਹ ਜਿਹੜਾ ਪੇੜ ਦੇ ਪੱਤੇ ਥੱਲੇ ਆ ਜਾਣਗੇ, ਪੱਤਿਆਂ ਨੂੰ ਅੱਗ ਲੱਗ ਜਾਏ, ਨਾਲ ਹੀ ਦਰਖਤ ਜਲ ਜਾਂਦਾ। ਇਸ ਤਰ੍ਹਾਂ ਦੀ ਕਹਿੰਦੇ ਇਹਨਾਂ ਦੀ ਹਾਲਤ ਹੋ ਗਈ ਹੈ। ਜੰਗਲ ਨੂੰ ਅੱਗ ਜਦੋਂ ਲੱਗਦੀ ਹੈ, ਜੰਗਲ ਨੂੰ ਪੱਤਿਆਂ ਤੋਂ ਅੱਗ ਲੱਗਦੀ ਹੈ, ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੋ ਗਈ ਹੈ। ਪੇੜ ਪਾਤ ਦੇ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਨੇ, ਕਹਿੰਦੇ ਜਿਸ ਤਰ੍ਹਾਂ ਇਹਦਾ ਪੱਥਰ ਪੱਤਿਆਂ ਦੇ ਨਾਲ ਹੀ ਦਰਖਤ ਜਲ ਜਾਂਦਾ ਹੈ, ਜਿਸ ਤਰ੍ਹਾਂ
ਪ੍ਰਭ ਕੈ ਪੰਥ ਨ ਕੋ ਚੱਲੈ,
ਈਰਖਾ ਦੇ ਵਿੱਚ ਆ ਕੇ, ਹੰਕਾਰ ਵਿੱਚ ਆ ਕੇ ਇਸ ਤਰ੍ਹਾਂ ਜਲਣ ਲੱਗਦਾ, ਤੇ ਪ੍ਰਭੂ ਪਰਮਾਤਮਾ ਦੇ ਪੰਥ ਰਸਤੇ ਦੇ ਉੱਤੇ ਕੋਈ ਨਾ ਚੱਲ ਸਕਿਆ, ਕੋਈ ਵੀ ਸਾਧ ਸੰਗਤ ਉਸ ਰਸਤੇ ਤੇ ਨਾ ਪੈ ਤੁਰਿਆ, ਅਕਾਲ ਪੁਰਖ ਤੱਕ ਕੋਈ ਨਾ ਪਹੁੰਚ ਹੋਈ ਕਿਸੇ ਦੀ।
ਜਿੰਜ ਜਿਨ ਤਨਕ ਸਿੱਧ ਕੋ ਪਾਇਓ।
ਜਿਹਨੇ ਥੋੜੀ ਬਾਲੀ ਦੀ ਰਿੱਧੀ ਸਿੱਧੀ ਪ੍ਰਾਪਤ ਹੋ ਗਈ ਨਾ ਜਿਹਨੂੰ, ਉਹ ਇਸ ਤਰ੍ਹਾਂ 18 ਪ੍ਰਕਾਰ ਦੀਆਂ ਸਿੱਧੀਆਂ ਹੁੰਦੀਆਂ, ਅਣੂਆ ਮਹਿਮਾ, ਤੇ ਇਸੇ ਤਰ੍ਹਾਂ ਜਿੱਦਾਂ ਵੀ ਸਾਰਸੰਗ, ਦੂਰਦਰਸ਼ਨ, ਦੂਰ ਸ੍ਰਵਣ, ਇਹ ਸਾਰੀਆਂ ਸਿੱਧੀਆਂ। ਦੂਰਦਰਸ਼ਨ ਦਾ ਮਤਲਬ ਹੈ ਦੂਰ ਦੀ ਗੱਲ ਵੇਖ ਲੈਣੀ, ਦੂਰ ਸ੍ਰਵਣ ਦਾ ਮਤਲਬ ਹੈ ਦੂਰ ਦੀ ਗੱਲ ਪਹਿਲਾਂ ਸੁਣ ਲੈਣੀ। ਤੇ ਇਹ ਜਿਹੜੀਆਂ ਸਾਰੀਆਂ ਸਿੱਧੀਆਂ ਰਿਧੀਆਂ ਪਾ ਲਈਆਂ ਜਿਨ੍ਹਾਂ ਨੇ
ਤਿੰਨ ਆਪਣਾ ਰਾਹ ਚਲਾਇਓ,
ਉਹਨੇ ਆਪਣਾ ਆਪਣੇ ਰਸਤਾ ਚਲਾਉਣਾ ਸ਼ੁਰੂ ਕਰਤਾ ਲੋਕਾਂ ਨੂੰ ਬਹਿਸ ਆਪਣੇ ਮਗਰ ਲਾ ਕੇ।
ਪਰਮੇਸ਼ਰ ਨਾ ਕਿਨਹੂੰ ਪਹਿਚਾਨਾ,
ਪਰਮੇਸ਼ਰ ਨੂੰ ਕਿਸੇ ਨੇ ਨਾ ਪਹਿਚਾਣਿਆ, ਨਾ ਪ੍ਰਾਪਤ ਕਰ ਸਕਿਆ ਕੋਈ ਵੀ, ਭਾਵ ਕੇ ਕੋਈ ਵੀ ਉੱਥੋਂ ਤੱਕ ਨਾ ਪਹੁੰਚ ਸਕਿਆ।
ਉਚਾਰ ਤੇ ਭਇਓ ਦੀਵਾਨੋ,
ਤੇ ਸਤਿਗੁਰੂ ਅਕਾਲ ਪੁਰਖ ਨੇ ਗੁਰੂ ਦਸਮ ਪਾਤਸ਼ਾਹ ਨੂੰ ਬਚਨ ਕਰ ਰਹੇ ਹਨ ਕਿ ਪਰਬ੍ਰਹਮ ਪਰਮੇਸ਼ਰ ਨੇ ਕਿਹਾ ਕਿ ਮੇਰੇ ਨੂੰ ਮੈਨੂੰ ਪਛਾਣਨ ਤੋਂ, ਮੇਰੇ ਉਚਾਰਨ ਤੋਂ ਸਾਰੇ ਦੇ ਸਾਰੇ ਦੀਵਾਨੇ ਹੋ ਗਏ, ਭਾਵ ਕੇ ਕਮਲੇ ਹੋ ਗਏ ਲੋਕ। ਦਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਨਾਮ ਤੋਂ ਬਿਨਾਂ ਸਾਰੇ ਹੀ ਕਮਲੇ ਹੋ ਗਏ।
ਪਰਮ ਤੱਤ ਕਿਨਹੂੰ ਨਾ ਪਛਾਣੋ,
ਪਰਮ ਤੱਤ ਜਿਹੜਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹਨੂੰ ਕੋਈ ਨਾ ਪਛਾਣ ਸਕਿਆ। ਤੇ ਸਾਰੇ ਸਾਰੇ ਉਸ ਪਰਮਾਤਮਾ ਤੱਕ, ਉਹ ਸ਼ਿਵ ਜੀ ਦੇ ਸਿੱਧ ਲੋਕ ਜੋਗੀ ਜਿਹੜੇ ਸ਼ਿਵ ਜੀ ਤੱਕ ਹੀ ਹਨ, ਇਹਨੂੰ ਸ਼ਿਵ ਜੀ ਦੀ ਪੂਜਾ ਕਰਦੇ, ਉਹਨੂੰ ਸਭ ਕੁਝ ਮੰਨਦੇ, ਉਹਨੂੰ ਆਪਣਾ ਇਸ਼ਟ ਮੰਨਦੇ ਆ, ਉਹਨੂੰ ਸਭ ਕੁਝ ਕਰਦੇ ਹਨ।
ਆਪ ਆਪ ਭੀਤਰ ਉਰਜਾਨਾ,
ਆਪਣੇ ਆਪਣੇ ਵਿੱਚ ਹੀ ਉਰਜਾਗ ਹੈ, ਉਰਜ ਗਏ, ਭਾਵ ਕਿ ਉਹਨਾਂ ਦਾ ਆਪਸ ਵਿੱਚ ਹੀ ਆਪਣਾ ਉਲਝਾਏ ਗਏ ਸਾਰੇ। ਉਹ ਉਹਨੂੰ ਕਹਿੰਦਾ ਮੇਰਾ ਧਰਮ ਚੰਗਾ, ਉਹ ਕਹਿੰਦਾ ਮੇਰਾ ਧਰਮ ਚੰਗਾ, ਉਹ ਕਹਿੰਦਾ ਮੇਰਾ ਧਰਮ ਚੰਗਾ, ਉਹ ਕਹਿੰਦਾ ਮੇਰਾ। ਇਹ ਵਾਦਾਂ ਦੇ ਵਿੱਚ, ਝਗੜਿਆਂ ਦੇ ਵਿੱਚ ਪੈ ਗਏ ਲੋਕ।
ਤਬ ਜੇ ਜੇ ਬਿਖਰਾਜ ਬਣਾਏ,
ਤੇ ਜਿਹੜੇ ਜਿਹੜੇ ਬਿਖਰਾਜ ਬਣਾਏ ਆ, ਬੜੇ ਬੜੇ ਰਿਸ਼ੀ, ਬੜੇ ਬੜੇ ਮਹਾਤਮਾ ਜਿਹੜੇ ਪੈਦਾ ਕੀਤੇ ਪਰਮਾਤਮਾ ਨੇ, ਤੇ ਉਹਨਾਂ ਨੇ ਕੀ ਕੀਤਾ? ਬਿਆਸ ਰਿਸ਼ੀ ਵਰਗੇ, ਜੈਮਨ ਮੁਨ ਵਰਗੇ, ਤੇ ਮਨੂ ਵਰਗੇ, ਇਹ ਸਾਰਿਆਂ ਨੇ ਕੀ ਕੀ ਕੀਤਾ ਜੀ?
ਆਪਣ ਪੁਨ ਸਿਮਰਤ ਚਲਾਏ,
ਉਹਨਾਂ ਸਾਰਿਆਂ ਨੇ ਸਿਮਰਤ ਬਣਾਤੇ, ਆਪਣੀਆਂ ਸਿਮਰਤੀਆਂ ਬਣਾਤੀਆਂ। ਆ ਮਨੂ ਸਿਮਰਤੀ ਵੇਖ ਲਓ, ਆਂਦੇ ਆ ਜੀ ਮਨੂ ਸਿਮਰਤੀ ਨਾਲ ਸਾਰਾ ਕੁਝ ਚੱਲਦਾ ਹੈ। ਆ ਬਰਮਾ ਦੀ ਇਹਨਾਂ ਦਾ ਸ਼ਾਸਨ ਵਿਦਾਂਤ ਹੈ, ਬਿਆਸ ਪੰਡਿਤ ਦਾ, ਬਿਆਸ ਦਾ ਵਿਦਾਂਤ ਹੈ, ਬਿਆਰਿਖੀ ਬਿਆਸ ਨੇ ਕੀਤਾ ਹੈ। ਇਹ ਸਾਰੇ ਜਿੰਨਿਆਂ ਨੇ ਸਾਧ ਸੰਗਤ ਜੀ ਜਿੰਨੇ ਹੋਏ ਆ, ਤੇ ਇਹਨਾਂ ਸਾਰਿਆਂ ਨੇ ਬੜੇ ਬੜੇ ਵਿਦਵਾਨ ਹੋਏ ਆ, ਇਹਨਾਂ ਨੇ ਵੇਦਾਂ ਨੂੰ ਰਿੜ ਕੇ ਉਹਨਾਂ ਚੋਂ ਸਿਮਰਤੀਆਂ ਕੱਢ ਲਈਆਂ।
ਜੇ ਸਿਮਰਤਨ ਕੇ ਭਏ ਅਨੁਰਾਗੀ,
ਜਿਹੜੇ ਜਿਹੜੇ ਸਿਮਰਤਨ ਸਿਮਰਤਨ ਪਏ, ਸਿਮਰਤੀਆਂ ਦੇ ਅਨੁਰਾਗੀ ਹੋ ਗਏ। ਆ ਜਿਹੜੀ ਮਨੂ ਸਿਮਰਤੀਆਂ ਨੇ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਨੇ, ਇਹ ਮਤਲਬ ਸਾਰਾ ਕੁਝ ਚੱਲ ਰਿਹਾ, ਇਹਦੇ ਮੁਤਾਬਕ ਹੀ ਸਾਰਾ ਕੁਝ ਇਹਨਾਂ ਦਾ ਰਾਜ ਚੱਲ ਰਿਹਾ, ਇਹਨਾਂ ਦਾ ਧਰਮ ਚੱਲ ਰਿਹਾ, ਇਹ ਮਨੂ ਸਿਮਰਤੀ ਦਾ ਕਰਕੇ। ਤੇ ਇਸ ਤਰ੍ਹਾਂ ਸਾਰ ਸਿੰਘ ਉਹਨੇ ਤੇ ਮੰਨਣ ਤੇ ਇੱਥੋਂ ਤਾਂ ਕਹਿ ਦਿੱਤਾ ਹੈ, ਜਿਹੜਾ ਕੋਈ ਵੇਦਾਂ ਦਾ ਉਚਾਰਨ ਸੁਣੂਗਾ, ਜਿਹੜਾ ਸ਼ੂਦਰ ਉਹਦੇ ਕੰਨਾਂ ਦੇ ਵਿੱਚ ਸਿੱਕੇ ਢਾਲ ਕੇ ਪਾ ਦਿਓ, ਜਿਹੜਾ ਸ਼ੂਦਰ ਉਹਦੇ ਰਿਚਾਂ ਨੂੰ ਉਚਾਰੂਗਾ, ਉਹਦੀ ਜ਼ਬਾਨ ਕੱਢ ਦਿਓ, ਕੱਟ ਦਿਓ, ਇਹ ਮਨੂ ਸਿਮਰਤੀ ਸੀ। ਇਸ ਤਰ੍ਹਾਂ ਦੇ ਜਿੱਦਾਂ ਜਿੱਦਾਂ ਦੇ ਆਪਣੇ ਆਪ ਬਾਰੇ ਰਿਖਰਾਜ ਪੈਦਾ ਵੀ ਕਰ ਦਿੱਤੇ ਨਾ, ਉਹਨਾਂ ਨੇ ਆਪਣੇ ਵਿਦਵਾਨਾਂ, ਵੱਡੇ ਵੱਡੇ ਵਿਦਵਤਾ ਹੋ ਗਈ ਆ, ਆ ਦੂਜੇ ਰਾਧਾ ਸਵਾਮੀ, ਦੂਜੇ ਤੀਜਿਆਂ ਕਈ ਬੜੇ ਬੜੇ ਗ੍ਰੰਥ ਲਿਖਣੇ ਸ਼ੁਰੂ ਕਰਦੇ ਜੀ, ਸਾਡੇ ਹੀ ਗ੍ਰੰਥ ਅਸੀਂ ਆਪ ਹੀ ਕਰਨ ਡਿਆ, ਤੇ ਸਾਡਾ ਹੀ ਧਰਮ ਜ਼ਿਆਦਾ ਵੱਡਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਦੁਨੀਆਂ ਤੇ ਕੋਈ ਹੋਰ ਨਹੀਂ ਹੋ ਸਕਦਾ, ਕਿਉਂਕਿ ਅਕਾਲ ਪੁਰਖ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਸਰੂਪ, ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਭਾਈ, ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਅਸੀਂ ਗੁਰੂ ਨਹੀਂ ਮੰਨਣਾ। ਇੱਥੇ ਸਿਮਰਤੀਆਂ ਦੇ ਜਿਹੜੇ ਸਾਰਸੰਗ ਅਨੁਰਾਗੀ ਹੋ ਗਿਆ, ਗੁਰੂ ਸਾਹਿਬ ਜੀ ਨੇ ਬਚਨ ਕਹੇ ਹਨ,
ਕਿਰਿਆ ਬ੍ਰਹਮ ਕੀ ਤਿਆਗੀ,
ਉਹਨਾਂ ਨੇ ਬ੍ਰਹਮ ਦੀ ਕਿਰਿਆ ਨੂੰ ਤਿਆਗ ਦਿੱਤਾ, ਉਹਨਾਂ ਨੇ ਪਰਮਾਤਮਾ ਅਕਾਲ ਪੁਰਖ ਨੂੰ ਛੱਡ ਦਿੱਤਾ।
ਜਿਨ ਮਨ ਹਰ ਚਰਨ ਠਹਿਰਾ,
ਜਿਨ੍ਹਾਂ ਗੁਰਮੁਖਾਂ ਨੇ ਹਰੀ ਪਰਮਾਤਮਾ ਦੇ ਆਪਣਾ ਮਨ ਜਿਹੜਾ ਉਹਦੇ ਚਰਨਾਂ ਚ ਠਹਿਰਾ ਲਿਆ, ਭਾਵ ਕੇ ਪਰਿਪਤੀ ਪਰਮਾਤਮਾ ਦਾ ਨਾਮ ਜਪਿਆ ਹੈ,
ਸਿਮਰਤਨ ਕੇ ਰਾਹ ਨਾ ਆਇਓ,
ਉਹ ਭਾਈ ਸਿਮਰਤੀਆਂ ਦੇ ਰਾਹ ਨਹੀਂ ਆਇਆ, ਉਹ ਸਿਮਰਤੀਆਂ ਦੇ ਰਾਹ ਦੇ ਵਿੱਚ ਨਹੀਂ ਆਇਆ, ਭਾਵ ਕਿ ਉਹਨਾਂ ਨੇ ਸਿਮਰਤੀਆਂ ਦੇ ਮਗਰ ਨਹੀਂ ਲੱਗੇ। ਉਹ ਇਸ ਤਰ੍ਹਾਂ ਜੇ ਮਨੂ ਸਿਮਰਤੀ ਹੋ ਗਈ, ਵਿਦਾਂਤ ਹੋ ਗਿਆ, ਦੂਜਾ ਤੀਜਾ ਬੜਾ ਕੁਛ ਇਹਨਾਂ ਨੇ ਜਿੰਨੀਆਂ ਬਣਾਈਆਂ ਹਨ, ਇਹ 6 ਪ੍ਰਾਣ ਜਿਹੜੇ ਪ੍ਰਾਣ ਬਣਾਏ ਆ, ਇਹ ਜਿੰਨੀਆਂ ਸਿਮਰਤੀਆਂ ਹਨ, ਇਹ ਸਾਰੇ ਦੇ ਸਾਰੇ ਸਰਸੰਗਤ ਇਹਨਾਂ ਦੇ ਮਗਰ ਜਿਹੜੇ ਨਹੀਂ ਲੱਗੇ, ਉਹ ਪਰਮਾਤਮਾ ਤੱਕ ਪਹੁੰਚ ਸਕੇ ਹਨ, ਉਹ ਇਹਨਾਂ ਦੇ ਰਾਹ ਨਹੀਂ ਪਾਇਆ ਜਿਨ੍ਹਾਂ ਨੇ ਪਰਮਾਤਮਾ ਅਕਾਲ ਪੁਰਖ ਦੇ ਚਰਨਾਂ ਵਿੱਚ ਬਿਰਤੀ ਜੁੜ ਗਈ ਹੈ। ਤੋ ਸਤਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ, ਸਤਿਗੁਰੂ ਨੇ ਬਖਸ਼ਾ ਕਰਕੇ ਆਪਾਂ ਨੂੰ ਸਤਸੰਗ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਿਹਾ ਕਿ ਕਿੱਦਾਂ ਕਿੱਦਾਂ ਇਹ ਧਰਮ ਆਏ, ਕਿੱਦਾਂ ਕਿੱਦਾਂ ਇਹਨਾਂ ਨਵੇਂ ਸਿਆਣੇ ਲੋਕ ਆਏ, ਰਿਧੀਆਂ ਸਿੱਧੀਆਂ ਵਾਲੇ ਆਏ, ਜਿਨ੍ਹਾਂ ਨੇ ਆਣ ਕੇ ਸਤਸੰਗ ਜੀ ਇਹ ਗੱਲਾਂ ਭਾਵ ਕਿ ਆਪਣੇ ਆਪਣੇ ਮਤ ਮੁਤਾਬਕ ਕੀਤੇ, ਆਪਣੇ ਆਪਣੇ ਮਤ ਮੁਤਾਬਕ ਧਰਮ ਚਲਾਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਦੱਸਿਆ ਹੈ ਸਾਨੂੰ, ਇਹ ਸਤਸੰਗ ਆਪਾਂ ਸਰਵਣ ਕੀਤਾ ਹੈ। ਬਾਕੀ ਜਿਹੜੇ ਸਤਸੰਗ ਜੇ ਆਪਾਂ ਕੱਲ ਨੂੰ ਸਰਵਣ ਕਰਾਂਗੇ, ਇਸ ਵੇਲੇ ਸਮੇਂ ਦੀ ਸਮਾਪਤੀ ਹੈ, ਹੋਈਆਂ ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ਣਗੇ ਤੋਂ ਸਮਤ ਬਖਸ਼ਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਆਰ ਬਖਸ਼ ਲੈਣਾ ਦਿਓ ਸੱਜਣ ਸ਼ੀਸ਼ੜੀਆ ਜੇ ਹੋਵੇ ਸਾਹਿਬ ਸਿਓ ਮੇਲ। ਦੋ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ। ਜੇ ਸਿਮਰਤਨ ਕੇ ਭਾਏ ਅਨੁਰਾਗੀ, ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ, ਜਿਨ ਮਨ ਹਰ ਚਰਨਨ ਠਹਿਰਾਇਓ, ਸੋ ਸਿਮਰਤਨ ਕੇ ਰਾਹ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ